सतगुरु आगु जानी है। बाहा पकड़ी अंधले उधारे बाहा पकड़ी अंधले
अंधले सिर्फ अंधे ओ नहीं जिन्हां दे नेत्र नहीं हुंदे, जेड़े खसमों कुत्ते हुंदे ने ओ अंधे ने। जिन्हां नूं संसार नजर नहीं आउंदा, संसार दे लोकी उन्हां नूं अंधे कहिंदे ने, पर सच्चे जिन्हां नूं निरंकार नजर नहीं आया अंधे तां ओ नहीं। भाई गुरदास जी ने कहा, गुरमुख रंग ना दिसे हुंदी अखी अन्ना सोई। अन्ना तो ओए जिसनु सच नजर नहीं आया, जिन्हें सच नहीं वेख्या। ए सच जो साड़ियां अखां ने ए नहीं वेखदियां, अखां कदे नहीं वेखदियां। ए भी मैं सच कह दिया, कान नहीं सुन दे, जीव नहीं बोलती, नक नहीं सुंघदा। सच्चाई ए है कि असी अखां राही वेखते हैं, अखां नहीं वेखदियां। सच्चाई ए है कि असी कन्ना राही सुनते हाँ, कान नहीं सुनते। सच्ची गल ए है कि असी जीव राही बोलते हैं, जीव नहीं बोलती। नक राही सुंघते हैं, नक नहीं सुंघदा। कदे बेसुरत बंदा पिया होवे, बंदा बेहोश होवे, कि अखां वेखदियां ने। कदे बंदा बेहोश होवे कि फिर उसकी जीभ बोलदी। अंदर बंदा बेसुरत होवे कि उसते फिर कान सुनदे ने। इसका मतलब यह होया, जिस बंदे दी अंदर सुरत सुती हुई है, वो अखां होंदिया होया भी अन्ना, क्योंकि अखां राही तां वेख्या जा सकता है जे अंदर सुरत जागदी होवे। जब सतनाम श्री वाई मन मुख दी सुरत सुती रहिंदी है, गुरमुख दी सुरत जागदी है। मन मुख दी सुरत सुती हुई होण करके ही अन्ना ते बोला भी है। क्यों बोला अन्ना? सुरत सुती हुई होण करके शब्द ना सुने, वो शब्द सुनदा ही नहीं। उस दे उपर तां माया दा असर, ਪਰ ਜਿਸ ਦੀ ਸੁਰਤ ਜਾਗਦੀ ਏ ਉਹ ਅੱਖਾਂ ਰਾਹੀਂ ਵੇਖਦਾ ਕਿਸ ਨੂੰ? ਸੱਚ ਨੂੰ। ਸੱਚ ਨੂੰ ਸੁਣਦਾ, ਸੱਚ ਬੋਲਦਾ। ਹੁਣ ਸਵਾਲ ਪੈਦਾ ਹੁੰਦਾ ਕਿ ਇੱਕ ਮਨੁੱਖ ਦੀ ਸੁਰਤ ਨੂੰ ਜਗਾਉਂਦਾ ਕੌਣ ਏ ਸੁੱਤੀ ਹੋਈ ਨੂੰ? ਕਿਉਂਕਿ ਅੱਜ ਭਾਈ ਗੁਰਦਾਸ ਜੀ ਨੇ ਕਿਹਾ ਸਤਿਗੁਰ ਆਗੂ ਜਾਣੀ। ਸੰਸਾਰ 'ਚ ਆਗੂ ਬੜੇ ਨੇ, ਉਹਨਾਂ ਆਗੂਆਂ ਦੇ ਮਗਰ ਸੰਸਾਰ ਦੇ ਚੱਲ ਕੇ ਵੇਖੋ ਅੱਧ ਰਸਤੇ ਵਿੱਚ ਹੀ ਛੱਡ ਜਾਂਦੇ, ਅਵਲ ਤਾਂ ਪਕੜਦੇ ਹੀ ਨਹੀਂ, ਜੇ ਪਕੜ ਲੈਣਗੇ ਅੱਧ ਵਿੱਚ ਛੱਡ ਜਾਣ। ਸਿਰਫ ਨੇਤਰਹੀਨ ਨੂੰ ਰਸਤਾ ਹੀ ਦਿਖਾ ਦੇਣਾ ਕਾਫੀ ਨਹੀਂ, ਉਸ ਨੂੰ ਤੋੜ ਪਚਾ ਦੇਵੇ ਕੋਈ। ਆਸਰਾ ਤਾਂ ਉਹ ਏ। ਜਦੋਂ ਉਧਾਰ ਸ਼ਬਦ ਦੀ ਗੱਲ ਕਰੀਏ, ਉਧਾਰ ਦਾ ਅਰਥ ਕੀ ਕਰੀਏ? ਐਸਾ ਸਤਿਗੁਰ ਉਧਾਰ ਕਰਦੇ ਨੇ ਹੋਰ ਕੋਈ ਨਹੀਂ। ਉਧਾਰ ਦਾ ਮਤਲਬ ਇਹ ਹੈ ਕਿ ਐਸੀ ਮੁਸੀਬਤ ਆਵੇ ਉਹ ਬਿਨਾਂ ਨੁਕਸਾਨ ਤੋਂ ਮੁਸੀਬਤ ਕੋਈ ਟਾਲ ਦੇਵੇ, ਉਹ ਉਧਾਰ। ਜਦ ਸਤਨਾਮ ਸ਼੍ਰੀ ਵਾਹਿਗੁਰੂ, ਬਿਨਾਂ ਨੁਕਸਾਨ ਤੋਂ। ਜੇ ਅਗਰ ਨੁਕਸਾਨ ਵੀ ਉਠਾ ਲਿਆ ਤੇ ਨੁਕਸਾਨ ਵੀ ਹੋ ਗਿਆ, ਠੋਕਰਾਂ ਵੀ ਵੱਜ ਗਈਆਂ, ਤੇ ਕਵੇ ਕਿਸੇ ਨੇ ਉਧਾਰ ਕਰਤਾ ਨਹੀਂ। ਇੱਕੋ ਸਤਿਗੁਰੂ ਨੇ ਜਿਹੜੇ ਬਿਨਾਂ ਨੁਕਸਾਨ ਤੋਂ ਉਧਾਰ ਕਰ ਦਿੰਦੇ ਨੇ, ਮੁਸੀਬਤ ਟਾਲ ਦਿੰਦੇ ਨੇ, ਜਿਹੜਾ ਤੋੜ ਪਹੁੰਚਾ ਦੇਵੇ, ਇੱਕੋ ਹੀ ਆਗੂ ਨੇ। ਹੁਣ ਵਿਚਾਰ ਕਰਨੀ ਹੈ ਕਿ ਸੁਰਤ ਸੁੱਤੀ ਹੋਈ ਸਿਰਫ ਜਾਗਦੀ ਏ, ਸਤਿਗੁਰੂ ਜਗਾਉਂਦੇ ਨੇ। ਸੁੱਤੀ ਹੋਈ ਸੁਰਤ ਨੂੰ ਸਤਿਗੁਰੂ ਕਿਵੇਂ ਜਗਾਉਂਦੇ ਨੇ? ਸਤਿਗੁਰੂ ਦੇ ਸ਼ਬਦ ਦੁਆਰਾ ਮਨੁੱਖ ਦੀ ਸੁੱਤੀ ਹੋਈ ਸੁਰਤ ਜਾਗਦੀ ਹੈ। ਜੇ ਸੁਰਤ ਜਾਗ ਪਈ ਫਿਰ ਤਾਂ ਸੱਚ ਵੇਖੇਗਾ, ਜੇ ਸੁਰਤ ਜਾਗ ਪਈ ਸੱਚ ਬੋਲੇਗਾ, ਜੇ ਸੁਰਤ ਜਾਗ ਪਈ ਸੱਚ ਹੀ ਸੁੰਘੇਗਾ, ਜੇ ਸੁਰਤ ਜਾਗ ਪਈ ਤੇ ਸੱਚ ਵੱਲ ਤੁਰੇਗਾ, ਸੱਚ ਕਮਾਏਗਾ। ਕਿਵੇਂ ਸੁਰਤ ਜਗਾਉਂਦੇ ਨੇ? ਇਹ ਗੱਲ ਤਾਂ ਪੱਕੀ ਕਹਿ ਦਿਆਂ, ਸੰਸਾਰ ਦੀ ਸੋਚ, ਸੰਸਾਰ ਦੀ ਆਵਾਜ਼, ਸੰਸਾਰ ਦਾ ਸ਼ੋਰ ਵੀ ਸੁੱਤੀ ਹੋਈ ਸੁਰਤ ਨੂੰ ਜਗਾ ਨਹੀਂ ਸਕਦਾ। ਜੇ ਕੋਈ ਕਹੇ ਬਹੁਤ ਰੌਲਾ ਪੈ ਰਿਹਾ, ਬਹੁਤ ਸ਼ੋਰ ਪੈ ਰਿਹਾ, ਤੇ ਸ਼ੋਰ ਦੇ ਨਾਲ ਸੁੱਤੀ ਹੋਈ ਸੁਰਤ ਜਾਗ ਪਏਗੀ? ਨਹੀਂ। ਕਿਤਨਾ ਢੋਲ ਢਮੱਕਾ ਹੋ ਜਾਏ ਸੁੱਤੀ ਹੋਈ ਸੁਰਤ ਨਹੀਂ ਜਾਗ ਸਕਦੀ। ਸੰਸਾਰ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਦੇ ਨਾਲ ਵੀ ਸੁੱਤੀ ਹੋਈ ਸੁਰਤ ਨਹੀਂ ਜਾਗ ਸਕਦੀ। ਜੇ ਜਾਗ ਸਕਦੀ ਏ ਸੁੱਤੀ ਹੋਈ ਸੁਰਤ, ਤਾਂ ਸਿਰਫ ਗੁਰੂ ਦੇ ਸ਼ਬਦ ਦੀ ਆਵਾਜ਼ ਨਾਲ ਜਾਗ ਸਕਦੀ ਏ, ਵਰਨਾ ਨਹੀਂ। ਕਿਵੇਂ ਇਹ ਕਿਵੇਂ? ਗੁਰੂ ਦੇ ਸ਼ਬਦ ਦੀ ਆਵਾਜ਼ ਹੀ ਸੁੱਤੀ ਹੋਈ ਸੁਰਤ ਨੂੰ ਕਿਵੇਂ ਜਗਾਉਂਦੀ ਏ? ਇੱਕ ਸ਼ਬਦ ਏ ਸਤਿਗੁਰੂ ਜੀ ਦਾ, ਵਿਛੋੜੇ ਬੜੇ ਸੁਣੇ ਨੇ। ਕਿਸੇ ਦਾ ਕੋਈ ਸੰਬੰਧੀ ਬਾਹਰ ਗਿਆ ਹੋਵੇ, ਬਹੁਤ ਦੂਰ ਗਿਆ ਹੋਵੇ, ਵਾਪਸ ਘਰ ਨਾ ਆਇਆ ਹੋਵੇ ਤੇ ਵਿਛੋੜਾ, ਇਹ ਤਾਂ ਮੰਨਿਆ। ਪਰ ਸਤਿਗੁਰੂ ਜੀ ਅੱਜ ਕੈਸੇ ਵਿਛੋੜੇ ਦੀ ਗੱਲ ਕਰ ਗਏ? ਕਹਿੰਦੇ ਇੱਕੋ ਹੀ ਸੇਜ ਹੋਵੇ, ਉਸੇ ਸੇਜ ਤੇ ਧਨ ਹੋਵੇ, ਉਸੇ ਸੇਜ ਤੇ ਕੰਤ ਹੋਵੇ, ਫੇਰ ਵਿਛੋੜਾ। ਇਹ ਕੈਸਾ ਵਿਛੋੜਾ ਹੈ? ਏਕਾ ਸੇਜ ਵਿਛੀ ਧਨ ਕੰਤਾ, ਕੈਸਾ ਵਿਛੋੜਾ? ਇਉਂ ਲੱਗਦਾ ਹੈ, ਹੋਰ ਸ਼ਬਦਾਂ ਰਾਹੀਂ ਕਹਿੰਦੇ ਨੇ, ਇੱਕ ਸੇਜ ਤੇ ਹੋ ਕੇ ਵੀ ਮਿਲ ਬਾਤ ਨਾ ਕਰਦੇ ਭਾਈ, ਇਹ ਤਾਂ ਇੱਕ ਦੂਸਰੇ ਨਾਲ ਗੱਲਾਂ ਵੀ ਨਹੀਂ ਕਰਦੇ, ਵਿਛੋੜਾ। ਕਾਰਨ ਕੀ ਹੈ? ਧਨ ਸੂਤੀ ਫਿਰ ਸਦ ਜਾਗ ਅੰਤਾ, ਧਨ ਸੁੱਤੀ ਹੋਈ ਹੈ। ਜਬ ਸਤਨਾਮ ਸ਼੍ਰੀ ਵਾਹਿ, ਮੈਂ ਸੰਖੇਪ ਕਰਾਂ, ਧਨ ਸੁੱਤੀ ਹੋਈ ਹੈ। ਵੀ ਧਨ ਕਿਉਂ ਸੁੱਤੀ ਹੈ? ਪੀਓ ਮਦਰੋ ਧਨ ਮਤਵੰਤਾ, ਇਸਨੇ ਕੂੜ ਦਾ ਨਸ਼ਾ ਪੀਤਾ ਹੋਇਆ। ਜਬ ਸਤਨਾਮ ਸ਼੍ਰੀ ਵਾਹਿਗੁਰੂ। ਹੁਣ ਕੂੜ ਦੇ ਨਸ਼ੇ ਵਿੱਚ ਸੁੱਤੀ ਹੋਈ ਇਹ ਧਨ, ਸਤਿਗੁਰੂ ਜੀ ਦਾ ਇੱਕ ਫੈਸਲਾ ਆ ਗਿਆ, ਇਹ ਸੰਸਾਰ ਦੀ ਸੋਚ, ਸੰਸਾਰ ਦੇ ਆਵਾਜ਼, ਸੰਸਾਰ ਦੇ ਸ਼ੋਰ ਦੇ ਨਾਲ, ਮਨੁੱਖ ਦੀ ਸਿਆਣਪ ਦੇ ਨਾਲ, ਮਨੁੱਖ ਦੀ ਕਿਸੇ ਵਿਉਂਤ ਦੇ ਨਾਲ ਬਣਾਈ ਹੋਈ ਆਪਣੀ ਸੋਚ ਨਾਲ ਇਹ ਸੁੱਤੀ ਹੋਈ ਧਨ ਨਹੀਂ ਜਾਗ ਸਕਦੀ। ਜੇ ਜਾਗ ਸਕਦੀ ਏ ਤਾਂ ਇਸ ਦਾ ਪਿਰ ਹੀ ਇਸ ਨੂੰ ਆਵਾਜ਼ ਮਾਰੇ, ਇਸ ਦਾ ਪਿਰ ਹੀ ਜਗਾਵੇ ਤੇ ਜਾਗ ਸਕਦੀ। ਜੋ ਸਤਨਾਮ ਕੀ ਕਹਿ ਦਿੱਤਾ, ਪੀਓ ਮਧਰੋ ਤਨ ਮਤਵੰਤਾ, ਤਨ ਜਾਗੈ ਜੇ ਪਿਰ ਬੋਲਨਤਾ। ਤਨ ਜਾਗੈ ਜੇ ਪਿਰ ਬੋਲਨਤਾ, ਜੇ ਪਿਰ ਬੁਲਾਵੇ। ਜਿਸ ਦੀ ਤਨ ਏ ਉਸੇ ਦੀ ਆਵਾਜ਼ ਨਾਲ ਜਾਗਦੀ ਏ। ਤੇ ਫਿਰ ਇੱਕ ਗੱਲ ਮੈਂ ਹੋਰ ਕਹਿ ਦਿਆਂ, ਸੁਰਤ ਵੀ ਉਸੇ ਦੀ ਆਵਾਜ਼ ਨਾਲ ਹੀ ਜਾਗੇਗੀ ਜਿਸ ਦੀ ਬਖਸ਼ਿਸ਼ ਦੇ ਨਾਲ ਸਰੀਰ ਮਿਲਿਆ, ਜਿਸ ਦੀ ਕਿਰਪਾ ਦੇ ਨਾਲ ਜੀਵਨ ਮਿਲਿਆ, ਜਿਸ ਦੀ ਕਿਰਪਾ ਦੇ ਨਾਲ ਸਾਨੂੰ ਇਹ ਸੁਰਤ ਮਿਲੀ ਹੈ, ਕੋਈ ਜਗਾ ਸਕਦਾ ਹੈ। ਕਦੇ ਤੁਸੀਂ ਕਚਹਿਰੀ ਵਿੱਚ ਜਾ ਕੇ ਵੇਖੋ, ਜੱਜ ਦੀ ਕਚਹਿਰੀ ਦੇ ਬਾਹਰ ਤਲਬਦਾਰ ਆਵਾਜ਼ਾਂ ਮਾਰਦਾ ਹੈ, ਅਸੀਂ ਬੜੇ ਧਿਆਨ ਨਾਲ ਸੁਣਦੇ ਹਾਂ। ਉਸ ਦੀ ਆਵਾਜ਼ ਸੁਣ ਕੇ ਅਸੀਂ ਜੱਜ ਦੇ ਕੋਲ ਜਾਂਦੇ ਹਾਂ, ਇਸ ਕਰਕੇ ਕਿ ਕਿਧਰ ਆਵਾਜ਼ ਅਸੀਂ ਜਿਹੜੀ ਤਲਬਦਾਰ ਨੇ ਆਵਾਜ਼ ਮਾਰੀ ਸੀ ਜੇ ਅਸੀਂ ਸੁਣੀ ਅਣਸੁਣੀ ਕਰਤੀ ਤੇ ਸਾਨੂੰ ਅੰਦਰ ਜੱਜ ਦੇ ਕੋਲ ਜਾਣਾ ਨਾ ਮਿਲਿਆ ਤੇ ਕਿਧਰ ਪੈਨਲਟੀ ਨਾ ਲੱਗ ਜਾਏ, ਕਿਧਰ ਐਕਸਪਾਲਟੀ ਨਾ ਹੋ ਜਾਏ, ਕੇਸ ਖਰਾਬ ਨਾ ਹੋ ਜਾਏ, ਜੋ ਸਤਨਾਮ ਸ੍ਰੀ ਵਾਹਿਗੁਰੂ। ਪਰ ਉਹੀ ਤਲਬਦਾਰ ਬਿਨਾਂ ਜੱਜ ਦੀ ਕਚਹਿਰੀ ਤੋਂ ਆਪਣੇ ਆਪ ਕਦੇ ਗਲੀਆਂ ਬਾਜ਼ਾਰਾਂ ਵਿੱਚ ਆਵਾਜ਼ਾਂ ਮਾਰ ਕੇ ਵੇਖੇ, ਦੋ ਬੰਦੇ ਵੀ ਇਕੱਠੇ ਨਹੀਂ ਕਰ ਸਕਦਾ, ਕਿਉਂਕਿ ਤਲਬਦਾਰ ਦੀ ਆਵਾਜ਼ ਕਚਹਿਰੀ ਦੇ ਪਿੱਛੇ ਜੱਜ ਦੀ ਤਾਕਤ ਏ, ਉਸ ਆਵਾਜ਼ ਦੇ ਪਿੱਛੇ ਜੱਜ ਦੀ ਹਸਤੀ ਏ। ਜੇ ਤਲਬਦਾਰ ਦੀ ਆਵਾਜ਼ ਪਿੱਛੇ ਜੱਜ ਦੀ ਤਾਕਤ ਤੇ ਹਸਤੀ ਕਰਕੇ ਉਸ ਦੀ ਆਵਾਜ਼ ਸੁਣ ਕੇ ਲੋਕੀ ਧਿਆਨ ਨਾਲ ਸੁਣ ਕੇ ਜੱਜ ਕੋਲ ਜਾਂਦੇ ਨੇ, ਤੇ ਫਿਰ ਮੈਂ ਅੱਜ ਇਹ ਵੀ ਕਹਿ ਦਿਆਂ, ਗੁਰੂ ਸ਼ਬਦ ਦੀ ਆਵਾਜ਼ ਦੇ ਪਿੱਛੇ ਨਿਰੰਕਾਰ ਦੀ ਹਸਤੀ ਏ, ਗੁਰੂ ਸ਼ਬਦ ਦੀ ਆਵਾਜ਼ ਪਿੱਛੇ ਪਰਵਰਦਗਾਰ ਦੀ ਹਸਤੀ ਏ, ਗੁਰੂ ਸ਼ਬਦ ਦੀ ਆਵਾਜ਼ ਪਿੱਛੇ ਕਰਤਾਰ ਦੀ ਹਸਤੀ ਏ। ਜੋ ਸਤਨਾਮ ਸ੍ਰੀ ਵਾਹਿਗੁਰੂ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸਾ ਕਰੀ ਗਿਆਨ ਵੇਲਾ। ਫਿਰ ਗੁਰੂ ਦੇ ਸ਼ਬਦ ਹੀ ਜਗਾ ਸਕਦਾ ਸੁੱਤੀ ਹੋਈ ਸੁਰਤ ਨੂੰ। ਨਿਰੰਕਾਰ ਦੀ ਆਵਾਜ਼ ਕੀ ਏ? ਗੁਰੂ ਦਾ ਸ਼ਬਦ। ਇਸ ਆਵਾਜ਼ ਪਿੱਛੇ ਨਿਰੰਕਾਰ ਦੀ ਹਸਤੀ ਏ, ਤੁਰਕੀ ਬਾਣੀ ਏ। ਇਸ ਆਵਾਜ਼ ਪਿੱਛੇ ਸਿਰਜਣਹਾਰ ਦੀ ਹਸਤੀ ਏ। ਇੱਕੋ ਇੱਕ ਆਵਾਜ਼ ਗੁਰੂ ਦਾ ਸ਼ਬਦ ਹੀ ਸੁੱਤੀ ਹੋਈ ਸੁਰਤ ਨੂੰ ਜਗਾ ਸਕਦਾ। ਤੇ ਸਤਿਗੁਰ ਦੀ ਆਵਾਜ਼ ਗੁਰੂ ਦਾ ਸ਼ਬਦ ਏ, ਨਿਰੰਕਾਰ ਦੀ ਆਵਾਜ਼ ਗੁਰੂ ਦਾ ਸ਼ਬਦ ਏ। ਤੇ ਜਿਸ ਨੇ ਗੁਰੂ ਦੀ ਸ਼ਬਦ ਦੀ ਆਵਾਜ਼ ਦੇ ਨਾਲ ਜਿਸ ਦੀ ਸੁਰਤ ਜਾਗ ਪਈ, ਉਹ ਜਾਗੀ ਹੋਈ ਸੁਰਤ ਸੱਚ ਨੂੰ ਸੁਣਦੀ ਏ, ਸੱਚ ਵੇਖਦੀ ਏ, ਸੱਚ ਬੋਲਦੀ ਏ। ਤੇ ਗੁਰੂ ਸ਼ਬਦ ਦੇ ਆਸਰੇ ਅੰਧੇ ਲੈਂਦੇ ਨੇ ਸੋਟੀ ਦਾ ਸਹਾਰਾ, ਪਰ ਗੁਰਸਿੱਖ ਲੈਂਦੇ ਨੇ ਤੇਰੇ ਨਾਮ ਦੀ ਆਸਰੇ ਨਾਲ, ਨਾਮ ਦੀ ਟੇਕ ਨਾਲ, ਨਾਮ ਦੀ ਕਮਾਈ ਨਾਲ ਉਹ ਆਪਣੀ ਯਾਤਰਾ ਕਰਦੇ 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 ਸ਼ਬਦ ਦੇ ਘਰ ਪਹੁੰਚ ਜਾਂਦੇ ਨੇ। ਜੋ ਸਤਨਾਮ ਸ੍ਰੀ ਵਾਹਿਗੁਰੂ। ਐਸਾ ਆਗੂ ਇੱਕੋ ਇੱਕ ਜਿਹੜਾ ਇਹ ਮਨੁੱਖ ਜਿਸ ਦੀ ਸੁਰਤ ਸੁੱਤੀ ਹੋਣ ਕਰਕੇ ਅੰਧਾ, ਐਸੇ ਅੰਧਿਆਂ ਅਗਿਆਨੀਆਂ ਨੂੰ ਤਾਰਦਾ, ਉਧਾਰ ਕਰਦਾ ਉਹਨਾਂ ਦਾ। ਹੋਰ ਕੋਈ ਦਿਖਾਈ ਨਹੀਂ ਦਿੰਦਾ ਇੱਕ ਸਤਿਗੁਰੂ ਤੋਂ ਬਿਨਾਂ। ਇੱਕੋ ਇੱਕ ਸਤਿਗੁਰੂ ਹੀ ਨੇ ਕੀ ਕਹਿੰਦੇ,
ਸਤਿਗੁਰ ਆਗੂ ਜਾਣੀਐ। ਮਹਾ ਪਕੜੀ अंदले उधारे।
सतगुरु बांह फड़ लेंदे फिर छड़दे नहीं, अद रस्ते विच नहीं छड़दे। आ कश्मीरी पंडतां दी बांह फड़ी सी, अपना शीश कुर्बान कर दिता लेकिन बांह नहीं छड़ी। जब सपना मिली क्योंकि
सतगुर गुणी निधान है। सतगुर गुणी निधान है, गुण कर बख्शे अविगण
तो सारे जानते। जे सिक्के दे अंदर चांदी पूरी ना हो सारे सिक्के नु खोटा खोटा कहते। खोटा होना ओगणे, किसे दा खोटा हो जाना बड़ा वड्डा ओगणे, खरा हो जाना गुणे। जिस सिक्के विच चांदी ना होवे उन्हें सारे खोटा खोटा कहते हैं, पर जिस सिक्के विच चांदी होवे उसे खरा खरा कहते हैं। साहिब जी बाणी ने भी कहा है,
नानक जे विच रुपा होवे,
रुपा चांदी
खरा खरा
चांदी दे फोन नाल जे सिक्का खरा हो सकता है, एक चांदी दे ना होन नाल सिक्का खोटा हो सकता है। ते गल फिर पक्की, जे जिस जीवन विच गुरु दा शब्द नहीं वह जीवन भी खोटा है, और जिस जीवन विच गुरु दा शब्द ही खरा हो सकता। जे अजे तक जीवन विच गुरु मंत्र नहीं ते जीवन खोटा है, ते जिस जीवन विच गुरु मंत्र है वह जीवन खरा है। क्योंकि जे अगर सिक्के विच चांदी ने असी खड़का खड़का के वेखदे जो सतनाम श्री वाहिगुरु, यह सिक्का खरा के खोटा है, ते दरगाह दे मालिक साडे जीवन नू भी खड़का खड़का के वेखदे जो सतनाम श्री। पर हुण अगला सवाल आउंदा है, जिन्हें खोटे सिक्के वेखे ने उन्होंने लोकी बाहर सुट देंदे ने ते खरिया नु खजाने पा लेंदे ने। दास संखेप करदा है, खरे खजाने पाईए खरे नु तां खजाने पाउंदे ने, खोटिया नु बाहर सुट देंदे ने। ते फिर बड़ा डर लगदा है कि जीवन खरे प्रवान हो जाणगे ते जेड़े जीवन खोटे होणगे वह भी बाहर सुट दिते जाणगे। जपो सतनाम श्री वाहिगुरु। जिन्हों के अंदर गुरु का शब्द नहीं होएगा, गुरु मंत्र नहीं होएगा, उन्होंने जीवन वाले भी फिर बाहर सुट दिता जाएगा। और फिर जमदे मरते रहेंगे, मरते जमदे रहेंगे, जम जम मरे मरे फिर जमे वो सजाए पिया देस लम्मा होंदा रहेगा उन्होंने। जेड़े खजाने पै जाएंगे वो प्रवान हो जाएंगे। ਪਰ ਵਿੱਚ ਸਵਾਲ ਪੈਦਾ ਹੋ ਗਿਆ। ਕੀ ਸਵਾਲ ਪੈਦਾ ਹੋਇਆ? ਜੇ ਇੱਕ ਬੰਦਾ ਇਹ ਸੋਚ ਲਵੇ ਵੀ ਸਿੱਕੇ ਵਿੱਚ ਤਾਂ ਚਾਂਦੀ ਚਾਹੀਦੀ ਏ, ਤੇ ਉਹ ਘਰ ਬੈਠ ਕੇ ਸਿੱਕਾ ਢਾਲ ਕੇ ਤੇ ਚਾਂਦੀ ਆਪ ਹੀ ਭਰ ਲਵੇ, ਕੀ ਸਿੱਕਾ ਪ੍ਰਵਾਨ ਹੋ ਜਾਏਗਾ? ਬਿਲਕੁਲ ਨਹੀਂ। ਬੇਸ਼ੱਕ ਉਸ ਸਿੱਕੇ ਵਿੱਚ ਚਾਂਦੀ ਵੱਧ ਵੀ ਭਰ ਲਵੇ, ਪਰ ਜਿਸ ਟਕਸਾਲ ਦਾ ਸਿੱਕਾ ਬਣਿਆ, ਜਿੰਨੀ ਦੇਰ ਤੱਕ ਉਸ ਟਕਸਾਲ ਦੀ ਮੋਹਰ ਨਹੀਂ ਲੱਗਦੀ, ਜਿੰਨੀ ਦੇਰ ਤੱਕ ਉਸ ਟਕਸਾਲ ਦੀ ਘਾੜਤ ਵਿੱਚ ਨਹੀਂ ਆਉਂਦਾ, ਉਹ ਸਿੱਕਾ ਪ੍ਰਵਾਨ ਨਹੀਂ ਹੋ ਸਕਦਾ। ਜੋ ਸਤਨਾਮ ਸ਼੍ਰੀ ਆਪਣੇ ਆਪ ਨਹੀਂ, ਇਸ ਕਰਕੇ ਸਿੱਕੇ ਨੂੰ ਖਰਾ ਹੋਣ ਵਾਸਤੇ ਟਕਸਾਲ ਦੀ ਲੋੜ ਏ। ਜਿਸ ਟਕਸਾਲ ਦਾ ਸਿੱਕਾ ਉਸਦੀ ਮੋਹਰ ਦੀ ਲੋੜ ਏ, ਉਸ ਟਕਸਾਲ ਦੇ ਮੁਤਾਬਕ ਚਾਂਦੀ ਭਰੀ ਜਾਏਗੀ। ਤੇ ਫਿਰ ਗੱਲ ਬੜੀ ਸਪਸ਼ਟ ਹੈ, ਜੇ ਅਗਰ ਪੱਥਰ ਨੂੰ ਘੜਨ ਵਾਸਤੇ ਵੀ ਵਰਕਸ਼ਾਪ ਚਾਹੀਦੀ ਏ, ਘੜੇ ਹੋਏ ਪੱਥਰ ਹੀ ਮਹਿਲਾਂ ਦਾ ਸ਼ਿੰਗਾਰ ਬਣਦੇ ਨੇ, ਲੱਕੜੀ ਦੀ ਕੀਮਤ ਤਾਂ ਪੈਂਦੀ ਏ, ਜੇ ਅਗਰ ਲੱਕੜੀ ਦੀ ਘਾੜਤ ਹੋਵੇ ਫਰਨੀਚਰ ਬਣਦੀ ਏ, ਉਹ ਸੋਨੇ ਦੀ ਕੀਮਤ ਵੀ ਤਾਂ ਪੈਂਦੀ ਏ ਜੇ ਸੋਨਾ ਘੜਿਆ ਜਾਏ, ਗਹਿਣੇ ਬਣਦੇ ਨੇ। ਤੇ ਅੱਲੜ ਮੁੰਡੇ ਵਿਦਵਾਨ ਤਾਂ ਬਣ ਸਕਦੇ ਨੇ ਜੇ ਚੰਗੇ ਵਿਦਵਾਨ ਤੋਂ ਘੜੇ ਜਾਣ। ਫਿਰ ਤਾਂ ਗੱਲ ਬੜੀ ਸਪਸ਼ਟ ਏ, ਜੇ ਘਾੜਤ ਲਈ ਪੱਥਰ ਦੀ ਘਾੜਤ ਲਈ ਵਰਕਸ਼ਾਪ ਚਾਹੀਦੀ ਏ, ਲੱਕੜੀ ਦੀ ਘਾੜਤ ਲਈ ਵਰਕਸ਼ਾਪ ਚਾਹੀਦੀ ਏ, ਉਹ ਸੋਨੇ ਦੀ ਘਾੜਤ ਲਈ ਟਕਸਾਲ ਚਾਹੀਦੀ ਏ, ਅੱਲੜ ਮੁੰਡੇ ਨੂੰ ਵਿਦਵਾਨ ਬਣਾਉਣ ਵਾਸਤੇ ਸਕੂਲ ਚਾਹੀਦਾ, ਉਹ ਜੀਵਨ ਖੋਟੇ ਤੋਂ ਖਰਾ ਬਣਾਉਣ ਵਾਸਤੇ ਵੀ ਸਤਿਗੁਰੂ ਤੇਰੀ ਟਕਸਾਲ ਚਾਹੀਦੀ। ਜੋ ਸਤਨਾਮ ਸ਼੍ਰੀ ਅਕਾਲ, ਬਿਨਾਂ ਤੇਰੀ ਟਕਸਾਲ ਤੋਂ ਜੀਵਨ ਖਰਾ ਨਹੀਂ ਹੋ ਸਕਦਾ। ਇੱਥੇ ਸਟੈਂਪ ਲੱਗੇਗੀ ਜੀਵਨ ਖਰੇ ਦੀ, ਆਪਣੇ ਆਪ ਨਹੀਂ। ਕਈ ਸਾਨੂੰ ਕਹਿੰਦੇ ਨੇ ਕਿ ਜੇ ਅਸੀਂ ਅੰਮ੍ਰਿਤ ਨਾ ਛਕੀਏ ਸਾਡਾ ਨਾਮ ਜਪਿਆ ਪ੍ਰਵਾਨ ਹੋਏਗਾ ਕਿ ਨਹੀਂ ਹੋਏਗਾ। ਹੁਣ ਮੈਂ ਗੱਲ ਕਹਿ ਰਿਹਾ ਸਤਿਗੁਰੂ ਦੇ ਸ਼ਬਦ, ਆਪਣੇ ਕੋਲੋਂ ਕੋਈ ਗੱਲ ਨਹੀਂ ਕਹਿਣੀ।
ਮਨਮੁੱਖ ਭਗਤ ਕਰੈ ਬਿਨ ਸਤਿਗੁਰ, ਮਨਮੁੱਖ ਭਗਤ ਕਰੈ ਬਿਨ ਸਤਿਗੁਰ, ਬਿਨ ਸਤਿਗੁਰ ਭਗਤ ਨਾ ਹੋਈ ਰਾਮ।
ਬਿਨਾ ਸਤਿਗੁਰ ਤੋਂ ਭਗਤੀ ਨਹੀਂ ਪ੍ਰਵਾਨ। ਜਬ ਸਤਨਾਮ ਸ਼੍ਰੀ,
ਬਿਨ ਸਤਿਗੁਰ, ਬਿਨ ਸਤਿਗੁਰ, ਬਿਨ ਸਤਿਗੁਰ ਭਗਤ ਨਾ ਹੋਈ ਰਾਮ।
ਇੱਕ ਸ਼ਬਦ ਤਾਂ ਤੁਸੀਂ ਆਮ ਸੁਣਦੇ ਹੋ ਨਾ, ਕਿਹੜਾ?
ਗਿਆਨੀ ਗੁਰ ਬਿਨ ਭਗਤ ਨਾ ਹੋਈ। ਗਿਆਨੀ
ਬੜੇ ਪੜ੍ਹੇ ਲਿਖੇ ਵਿਦਵਾਨ, ਵਿਦਵਾਨ ਤੂੰ ਹੋ ਸਕਦਾ ਹੈ?
ਗਿਆਨੀ ਗੁਰ ਬਿਨ ਭਗਤ ਨਾ ਹੋਈ, ਗੁਰ ਬਿਨ ਭਗਤ ਨਾ ਹੋਈ, ਗੁਰ ਬਿਨ ਭਗਤ ਨਾ ਹੋਈ ਗਿਆਨੀ, ਗੁਰ ਬਿਨ ਭਗਤ ਨਾ ਹੋਈ ਗਿਆਨੀ, ਗਿਆਨੀ ਗਿਆਨੀ
ਤੇ ਫਿਰ ਖੋਟੇ ਸਿੱਕਿਆਂ ਨੂੰ ਕੀ ਕਰਨਾ ਚਾਹੀਦਾ? ਉਗਣ ਵਾਲਿਆਂ ਨੂੰ ਕੀ ਕਰਨਾ ਚਾਹੀਦਾ? ਕੀ ਕਰਨਾ ਚਾਹੀਦਾ? ਉਹ ਤੇ ਬਾਹਰ ਸੁਣ ਦੇਣਗੇ, ਉਗਣ ਵਾਲੇ ਨੂੰ ਪਤਾ ਕੀ ਕਰਨਾ ਚਾਹੀਦਾ?
ਸਤਿਗੁਰ ਪਿੱਛੇ ਭੱਜ ਪਵੇ।
ਜੇ ਟਕਸਾਲ ਦੇ ਮਾਲਕ ਨੇ ਨਾ, ਜਿਹਨਾਂ ਦੀ ਟਕਸਾਲ ਵਿੱਚ ਜੀਵਨ ਖੋਟੇ ਤੋਂ ਖਰੇ ਹੁੰਦੇ ਨੇ, ਉਹਨਾਂ ਦੇ ਮਗਰ ਦੌੜ ਪਵੇ, ਸ਼ਰਨ ਵਿੱਚ ਜਾ ਕੇ ਡਿੱਗ ਪਵੇ। ਜਦੋਂ ਸਤਨਾਮ ਸ਼੍ਰੀ ਵਾਹਿਗੁਰੂ, ਇਹ ਕਰਨੀ ਸਾਰ ਤੇ ਸਤਿਗੁਰ ਕੈਸੇ ਨੇ?
ਸਤਿਗੁਰ
ਖੋਟਿਓ ਖਰੇ ਤਰੇ ਸਾਰੇ ਬੋਲੋਗੇ? ਅੱਜ ਤਾਂ ਸਮਾਂ ਮਿਲਿਆ ਜੇ ਅੱਜ ਵੀ ਕੋਈ ਖੋਟਾ ਆਪਣੇ ਆਪ ਨੂੰ ਸਮਝਿਆ ਗੁਰੂ ਸ਼ਬਦ ਨਹੀਂ, ਅੱਜ ਤਾਂ ਬਣ ਜਾਓ ਖਰੇ। ਅੱਜ ਤਾਂ ਤੁਹਾਨੂੰ ਸਮਾਂ ਤੁਹਾਡੇ ਕੋਲ ਜਦੋਂ ਸਤਨਾਮ ਸ਼੍ਰੀ ਹੋਏ, ਅੱਜ ਤਾਂ ਫਿਰ ਮੋਹਰ ਲੱਗ ਜਾਏਗੀ, ਅੱਜ ਸਤਿਗੁਰ ਦੀ ਸਟੈਂਪ ਲੱਗ ਜਾਏਗੀ। ਪਿਛਲੇ ਸਾਰੇ ਜਨਮਾਂ ਜਨਮਾਂ ਦੀ ਮੈਲ ਖਤਮ, ਤੇ ਜਨਮ ਹੀ ਨਵਾਂ ਹੋ ਜਾਏਗਾ, ਨਵਾਂ ਜਨਮ। ਅੱਜ ਫਿਰ ਲਵਾ ਲਓ ਸਟੈਂਪ ਸਾਰੇ।
ਸਤਿਗੁਰ ਖੋਟਿਓ ਖਰੇ ਕਰੇ
ਤੇ ਭਰਦੇ ਨੇ ਚਾਂਦੀ ਸ਼ਬਦ, ਆ ਸ਼ਬਦ ਭਰਦੇ ਜੇ ਜੇ ਸਿੱਕੇ ਵਿੱਚ ਚਾਂਦੀ ਦੀ ਲੋੜ ਹੈ, ਜੀਵਨ ਵਿੱਚ ਗੁਰੂ ਸ਼ਬਦ ਦੀ ਲੋੜ ਹੈ।
ਸ਼ਬਦ ਸਵਾਰਣ ਹਾਰੇ, ਸ਼ਬਦ ਸਵਾਰਣ
ਹਾਰੇ। ਆ ਦੇਖੋ ਹੁਣ ਸਟੈਂਪ, ਹੁਣ ਭਰ ਦਿੱਤਾ ਨਾ ਸ਼ਬਦ, ਜਦੋਂ ਦਿੱਤਾ ਗੁਰਮੰਤਰ, ਸਿੱਕਾ ਕੀਤਾ ਖਰਾ ਤੇ ਲਾਈ ਹੁਣ ਮੋਹਰ, ਕਿਹੜੀ ਪਤਾ ਕਿਹੜੀ ਸਟੈਂਪ ਲੱਗਦੀ ਹੈ?
ਉਹ ਜਿਨ ਕੋ ਨਜ਼ਰ ਕਰਮ ਤਿਨਕਾਰ, 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 ਨਾਨਕ ਨਜ਼ਰੀ ਨਜ਼ਰ ਨਿਹਾਲ, ਨਾਨਕ ਨਜ਼ਰੀ ਨਜ਼ਰ ਨਿਹਾਲ, ਨਾਨਕ
ਸੱਚੀ ਦਰਗਾਹ ਮੰਨਿਆ ਹੁਣੇ ਸਿੱਕਾ ਚੱਲੇਗਾ ਹੀ ਚੱਲੇਗਾ, ਜੋ ਸਤਨਾ ਇੱਕ ਪਰਖ ਇੱਕ ਖਜ਼ਾਨੇ ਪਏਗਾ ਹੀ ਪਏਗਾ। ਮੋਹਰ ਲੱਗ ਗਈ, ਤੇ ਮੋਹਰ ਲੱਗੀ ਨਾ ਸੱਚੀ ਸਰਕਾਰ ਦੀ, ਤੇ ਜਦੋਂ ਕਿਸੇ ਨੇ ਸਿੱਕਾ ਵੇਖਿਆ ਨਾ ਸਰਕਾਰ ਦਾ, ਪਹਿਚਾਣ ਕੀਤੀ ਵੀ ਕਿਹੜੀ ਸਰਕਾਰ ਦਾ ਸਿੱਕਾ, ਤੇ ਜਦੋਂ ਵੇਖਿਆ ਨਾ ਕਿਸੇ ਨੂੰ ਨਜ਼ਰ ਕਰਮ ਤਿਨਕਾਰ ਤੋਂ ਬਾਅਦ, ਤੇ ਇਹ ਖਾਲਸਾ ਕਿਹੜੀ ਟਕਸਾਲ ਦਾ ਸਿੱਕਾ ਜੋ ਸਤਨਾਮ ਸ਼੍ਰੀ ਵਾਹਿਗੁਰੂ, ਤੇ ਫਿਰ ਸਮਝ ਆ ਗਈ। ਕੀ ਸਮਝ ਆਈ?
ਖਾਲਸਾ ਮੇਰੋ ਰੂਪ ਹੈ, ਖਾਲਸਾ ਮੇਰੋ ਰੂਪ
ਹੈ। ਉਸ ਟਾਈਮ ਜੋ ਆਪਣੀ ਸੀ ਉਹੀ ਲਗਾ ਦਿੱਤੀ, ਜੋ ਸਤਨਾਮ ਸ਼੍ਰੀ ਆਪਣੀ ਆਪ ਹੀ ਵਰਤ ਗਏ, ਬਾਣੀ ਕਰਕੇ ਵਰਤ ਗਏ, ਬਾਣੇ ਕਰਕੇ ਵਰਤ ਗਏ, ਆਪ ਹੀ ਵਰਤ ਗਏ।
ਖਾਲਸੇ ਮੈਂ ਹੋ ਕਰੋ ਨਿਵਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਖਾਲਸੇ ਮੈਂ ਹੋ ਕਰੋ ਨਿਵਾਸ।
ਮੈਂ ਕਾਲਪ ਨੇ ਲਿਖਿਆ ਇੱਕ ਥਾਂ ਤੇ, ਕਹਿੰਦੇ ਪੰਜ ਗਏ ਅੰਦਰ ਤੰਬੂ ਦੇ, ਪੰਜ ਗਏ ਤੰਬੂ ਦੇ, ਤੇ ਛੇਵੇਂ ਗੁਰੂ ਸਨ। ਜਦੋਂ ਉਹਨਾਂ ਦੇ ਸੀਸ ਲੈ ਲਏ, ਅੰਮ੍ਰਿਤ ਦੀ ਦਾਤ ਦੇ ਦਿੱਤੀ, ਛੇਵੇਂ ਆਪ ਉਹਨਾਂ ਪਾਸੋਂ ਅੰਮ੍ਰਿਤ ਦੀ ਦਾਤ ਲੈ ਲਈ, ਜਦੋਂ ਪੰਜਾਂ ਦੀ ਬਜਾਏ ਤੰਬੂ ਤੇ ਬਾਹਰ ਛੇ ਆਏ, ਤੇ ਛਿਆਂ ਚੋਂ ਪਹਿਚਾਣ ਕਰਨੀ ਮੁਸ਼ਕਲ ਹੋ ਗਈ, ਇਹਨਾਂ ਵਿੱਚੋਂ ਗੁਰੂ ਗੋਬਿੰਦ ਸਿੰਘ ਕੌਣ ਹੈ ਜੋ ਸਤਨਾਮ ਸ਼੍ਰੀ ਹੈ? ਸਾਰਾ ਇੱਕੋ ਹੀ ਸਰੂਪ ਬਣ ਗਏ।
ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇਰੇ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇਰੋ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਮੇਰੋ ਰੂਪ ਹੈ ਖਾਸ। ਵਾਹਿਗੁਰੂ 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 ਮਹਾਂ ਪਤੜੀ अंधले उधारे अंधले
तंदुरुस्ती सिर्फ एक ही होंगी,
तंदुरुस्तियां कदे दो नहीं हुई, रोग अनेक होते हैं पर तंदुरुस्ती एक ही। ये नहीं कोई कह सकता मैं छह बीमारियां चो चार बीमारियां का आराम आ गया तो मैं तंदुरुस्त हो गया। ये नहीं कोई कह सकता मैं दो बीमारियां चो एक बीमारी रह गई तो मैं तंदुरुस्त हो गया। तंदुरुस्ती का मतलब तो यह है कि मैं कोई भी बीमारी ना रहे, फिर तंदुरुस्ती कोई है ना। यह नहीं हो सकता मैं शरीर दिया बीमारियां हट गई तो मैं मन दिया बीमारियां निबड़िया हुई तो मैं तंदुरुस्त हो गया। तंदुरुस्ता भी होएगा जिसनू कोई भी बीमारी ना रवे, वो कोई वैद होएगा तन दिया बीमारियां दा, कोई होएगा मन दिया बीमारियां दा, किसे नू लगिया पर मेरे सतगुरु ऐसे वैद ने वो ता कोई बीमारी रहनी नहीं देते दे, जब सतनाम श्री वाहे कोई बीमारी है उन्हां कोल एक दवाई है जेड़ी किसे होर वैद कोल नहीं, जे असाध रोगों का भी इलाज कर देते दे। असाध रोग जिन्हों को संसार के कोई दवा नहीं, सतगुरु हन वैद कड़ी दवाई उन्हों को पावी रोग न जाए रोग मिटे हारी औखद दवाई। कई सवाल करते हैं जो एक कई जो सतगुरु नदर करते हैं वो अपनी बाणी सुनाते सतगुरु जो कृपा करते हैं उस सतगुरु निरंकार के परमेश्वर के शब्द सुना। मैं सच कह जो मनुख सतगुरु की भी बाणी भावना ना सुनेगा कदे अजमा लेना बख्शिश के सतगुरु जी की बाणी भावना से श्रद्धा ना सुनेगा ना जिमें जिमें बाणी अंदर जाएगी ना तो रोग बाहर निकलते जाने। ये सच्ची गल क्योंकि पहला बाणी पढ़न के नाल
ਬਾਣੀ ਦਾ ਪਾਠ ਕਰਨ ਦੇ ਨਾਲ ਬਾਣੀ ਤਸਦੀ ਏ, ਵਿਚਾਰ ਕਰਨ ਦੇ ਨਾਲ ਬਾਣੀ ਅੰਦਰ ਵਸਦੀ ਏ, ਕਮਾਉਣ ਦੇ ਨਾਲ ਬਾਣੀ ਅੰਦਰ ਰਸਦੀ ਏ, ਤੇ ਮੈਂ ਸੱਚ ਕਹਿ ਦਿਆਂ ਫਿਰ ਬਿਮਾਰੀ ਵੀ ਨਸਦੀ ਨਸਦੀ ਏ। ਕਈ ਕਹਿਣਗੇ ਕਿਵੇਂ ਹੋ ਸਕਦਾ ਕਿ ਕੁਝ ਸ਼ਬਦ ਸੁਣਨ ਦੇ ਨਾਲ ਬਿਮਾਰੀ ਚਲੀ ਜਾਵੇ, ਇਹ ਕਿਵੇਂ ਹੋ ਸਕਦਾ? ਕਈ ਸਵਾਲ ਕਰਦੇ ਨੇ, ਇਹ ਨਹੀਂ ਮੰਨਿਆ ਜਾ ਸਕਦਾ ਇਸ ਮਾਡਰਨ ਯੁੱਗ ਦੇ ਅੰਦਰ, ਇਹ ਸੈਂਟੇਫਿਕ ਯੁੱਗ ਦੇ ਅੰਦਰ ਕੋਈ ਇਹ ਗੱਲ ਕਹਿ ਦੇਵੇ ਕਿ ਸ਼ਬਦ ਸੁਣਨ ਦੇ ਨਾਲ ਸਰੀਰ ਦੇ ਰੋਗ ਚਲੇ ਜਾਂਦੇ। ਕਈ ਸਵਾਲ ਕਰਦੇ ਨੇ, ਇਹ ਕਿਵੇਂ ਹੋ ਸਕਦਾ ਜੀ ਵੀ ਸਤਿਗੁਰੂ ਜੀ ਦੇ ਸ਼ਬਦ ਸੁਣਨ ਦੇ ਨਾਲ ਅੰਦਰ ਦੀ ਬਿਮਾਰੀ ਚਲੀ ਜਾਏ, ਸਰੀਰ ਦੇ ਰੋਗ ਚਲੇ ਜਾਣ, ਇਹ ਕਿਵੇਂ ਹੋ ਸਕਦਾ? ਇਹ ਤਰਕਵਾਦੀ ਸ਼ੰਕਾਵਾਦੀ ਜਿਹਨਾਂ ਨੂੰ ਗੁਰੂ ਤੇ ਭਰੋਸਾ ਨਹੀਂ, ਸ਼ਬਦ ਤੇ ਭਰੋਸਾ ਨਹੀਂ, ਬਾਣੀ ਤੇ ਭਰੋਸਾ ਨਹੀਂ, ਉਹ ਇਹ ਸਵਾਲ ਕਰਦੇ ਨੇ। ਪਰ ਇੱਕ ਕਦੇ ਤੁਸੀਂ ਗੱਲ ਅਜਮਾ ਕੇ ਵੇਖਣਾ, ਕਿਵੇਂ ਇੱਕ ਬੰਦਾ ਬਿਮਾਰ ਹੋ ਗਿਆ, ਡਾਕਟਰਾਂ ਨੇ ਕਹਿਤਾ, ਵੈਦਾਂ ਨੇ ਕਹਿ ਦਿੱਤਾ ਵੀ ਤੈਨੂੰ ਐਸੀ ਬਿਮਾਰੀ ਲੱਗ ਗਈ, 10-12 ਦਿਨ ਨਹੀਂ ਚੱਲੇਗਾ, ਉਸ ਤੋਂ ਬਾਅਦ ਤੇਰੀ ਮੌਤ ਹੋ ਜਾਏਗੀ, ਬਸ ਐਸੀ ਬਿਮਾਰੀ ਲੱਗ ਗਈ। ਮੈਂ ਸਤਿਗੁਰੂ ਜੀ ਦੇ ਸ਼ਬਦ ਦੀ ਗੱਲ ਕਰਨੀ ਹੈ। ਉਹ ਵਿਚਾਰਾ ਨਿਰਾਸ਼ ਹੋ ਕੇ ਜਦ ਕੋਈ ਆਸਰਾ ਨਹੀਂ ਰਿਹਾ, ਉਹ ਸਤਿਗੁਰੂ ਜੀ ਦੀ ਬਾਣੀ ਦੀ ਸ਼ਰਨ ਵਿੱਚ ਚਲਾ ਗਿਆ, ਸਤਸੰਗਤ ਵਿੱਚ ਚਲਾ ਗਿਆ, ਸਤਿਗੁਰੂ ਜੀ ਦੀ ਬਾਣੀ ਸਰਵਣ ਕਰਨ ਲੱਗਿਆ। ਜਿਵੇਂ ਜਿਵੇਂ ਸਤਿਗੁਰੂ ਜੀ ਦੀ ਮਿੱਠੀ ਬਾਣੀ ਸਰਵਣ ਕਰਦਾ ਗਿਆ, ਸਰਵਣ ਕਰਦਾ ਗਿਆ, ਸਰਵਣ ਕਰਦਾ ਗਿਆ, ਉਸਦਾ ਪਿਆਰ ਵਧਦਾ ਗਿਆ। ਜਿਵੇਂ ਜਿਵੇਂ ਬਾਣੀ ਨਾਲ ਪਿਆਰ ਵਧਿਆ, ਧੀਰਜ ਆ ਗਿਆ, ਉਹ ਜਿਵੇਂ ਜਿਵੇਂ ਬਾਣੀ ਨਾਲ ਹੋਰ ਪਿਆਰ ਵਧਿਆ, ਆਖਿਰਕਾਰ ਕੀ ਹੋਇਆ? ਉਸਦਾ ਰੋਗ ਚਲਾ ਗਿਆ, ਵੈਦਾਂ ਦਾ ਇਕੱਠ ਹੋਇਆ, ਹਕੀਮ ਸਾਰੇ ਇਕੱਠੇ ਹੋਏ, ਬਾਈ ਇੱਕ ਬਿਮਾਰੀ ਨਵੀਂ ਵੇਖੀ, ਉਸਦਾ ਇਲਾਜ ਕੋਈ ਨਹੀਂ, ਆਪਸ ਵਿੱਚ ਸਲਾਹ ਮਸ਼ਵਰਾ ਕਰਨ ਲੱਗੇ, ਤਾਂ ਇੱਕ ਵੈਦ ਬੋਲਿਆ, ਬਿਮਾਰੀ ਕਿਸ ਨੂੰ ਕਹਿੰਦੇ? ਜਿਹੜਾ ਗੁਰਮੁਖ ਉਸ ਦਿਨ ਆਇਆ ਸੀ, ਜਿਸ ਨੂੰ ਕਹਿ ਦਿੱਤਾ ਸੀ ਤੇਰਾ ਕੋਈ ਇਲਾਜ ਨਹੀਂ, ਉਹ ਦੂਜਾ ਵੈਦ ਬੋਲਿਆ, ਉਹਦਾ ਰਾਜੀ ਵੀ ਹੋ ਗਿਆ, ਜੋ ਸਤਨਾਮ ਸ਼੍ਰੀ ਵਾਈ। ਜਿਸ ਵੈਦ ਨੇ ਕਿਹਾ ਸੀ ਤੂੰ ਮਰ ਜਾਏਗਾ 10-12 ਦਿਨਾਂ ਤੱਕ, ਉਹ ਕਹਿੰਦਾ ਹੋ ਨਹੀਂ ਸਕਦਾ, ਉਹ ਬਿਮਾਰੀ ਐਸੀ ਸੀ, ਉਹਦਾ ਇਲਾਜ ਕੋਈ ਨਹੀਂ ਸੀ, ਮੈਂ ਨਹੀਂ ਮੰਨ ਸਕਦਾ ਕਿ 10-12 ਦਿਨਾਂ ਦੇ ਅੰਦਰ ਉਹ ਠੀਕ ਹੋ ਗਿਆ ਹੋਵੇ, ਉਸ ਨੂੰ ਬੁਲਾਓ। ਵੈਦਾਂ ਦੇ ਇਕੱਠ ਵਿੱਚ ਬੁਲਾ ਲਿਆ, ਕਹਿੰਦੇ ਤੂੰ ਕਿਹੜੀ ਦਵਾਈ ਲਈ? ਕਹਿੰਦੇ ਮੇਰੀ ਦਵਾਈ ਸੀ ਸਤਿਗੁਰੂ ਜੀ ਦੀ ਬਾਣੀ, ਜੋ ਸਤਨਾਮ ਸ਼੍ਰੀ ਵਾਈ। ਕਹਿੰਦੇ ਦਵਾਈ ਕਿਹੜੀ ਲਈ? ਮੇਰੀ ਦਵਾਈ ਸੀ ਸਤਿਗੁਰੂ ਜੀ ਦਾ ਸ਼ਬਦ, ਉਹ ਪੂਰੇ ਵੈਦ ਦੀ ਦਵਾਈ ਸਤਿਗੁਰੂ ਜੀ ਦਾ ਸ਼ਬਦ, ਸਤਿਗੁਰ ਪੂਰਾ ਵੈਦ ਨੇ, ਇਹਨਾਂ ਦੀ ਦਵਾਈ ਹੈ ਸਤਿਗੁਰੂ ਜੀ ਦੀ ਬਾਣੀ। ਉਹ ਅੱਗੋਂ ਹਕੀਮ ਬੋਲਿਆ, ਮੈਂ ਨਹੀਂ ਮੰਨ ਸਕਦਾ ਕਿ 4 ਸ਼ਬਦ ਸੁਣਨ ਦੇ ਨਾਲ, ਕੋਈ ਸ਼ਬਦ ਸੁਣਨ ਦੇ ਨਾਲ ਇਤਨੀ ਭਿਆਨਕ ਬਿਮਾਰੀ ਚਲੀ ਜਾਏ, ਮੈਂ ਨਹੀਂ ਮੰਨ ਸਕਦਾ। ਉਹ ਗੁਰਮੁਖ ਬੋਲਿਆ, ਮੂਰਖਾ, ਉਹ ਤੈਨੂੰ ਕੀ ਪਤਾ ਕਿ ਸਤਿਗੁਰੂ ਜੀ ਦੀ ਬਾਣੀ ਵਿੱਚ ਸਮਰੱਥਾ ਕੀ? ਜਦੋਂ ਹਕੀਮ ਨੇ ਇਹ ਸੁਣਿਆ ਨੇ, ਮੈਨੂੰ ਮੂਰਖ ਕਿਹਾ, ਇਹਨੇ ਵੱਡੇ ਵਿਦਵਾਨਾਂ 'ਚ ਮੈਨੂੰ ਮੂਰਖ ਕਹਿ ਦਿੱਤਾ, ਬੜਾ ਗੁੱਸੇ ਵਿੱਚ ਆ ਗਿਆ, ਬੜਾ ਭੜਕਿਆ, ਬੜਾ ਭੜਕ ਕੇ ਬੜਾ ਗੁੱਸੇ ਵਿੱਚ ਬੋਲਣ ਲੱਗਿਆ। ਉਹ ਗੁਰਮੁਖ ਬੋਲਿਆ, ਇਹਨੂੰ ਵੇਖੋ ਵੇਖੋ, ਤੁਹਾਡੇ ਵੈਦ ਨੂੰ ਕੀ ਹੋ ਗਿਆ? ਤੁਹਾਡਾ ਵੈਦ ਬਿਮਾਰ ਹੋ ਗਿਆ। ਉਹ ਕਹਿਣ ਲੱਗੇ, ਜੇ ਇੱਕ ਮਾੜਾ ਸ਼ਬਦ ਸੁਣਨ ਦੇ ਨਾਲ ਤੇਰਾ ਵੈਦ ਬਿਮਾਰ ਹੋ ਸਕਦਾ, ਮੇਰੇ ਮੁੱਖੋਂ ਇੱਕ ਮਾੜਾ ਸ਼ਬਦ ਸੁਣਨ ਦੇ ਨਾਲ ਵੈਦ ਰੋਗੀ ਹੋ ਸਕਦਾ, ਅਤੇ ਚੰਗੇ ਸ਼ਬਦ ਸੁਣਨ ਦੇ ਨਾਲ ਰੋਗ ਜਾ ਵੀ ਸਕਦਾ। ਸਤਿਗੁਰੂ ਜੀ ਦੇ ਸ਼ਬਦ ਸੁਣਨ ਨਾਲ ਰੋਗ ਜਾ ਸਕਦਾ। ਅਸੀਂ ਆ ਚੌਥੇ ਦਿਨ ਬਲੱਡ ਪ੍ਰੈਸ਼ਰ ਹਾਈ ਕਰ ਲੈਂਦੇ ਹਾਂ ਨਾ, ਸਾਨੂੰ ਕਿਸੇ ਨੇ ਮਾੜੀ ਗੱਲ ਕਹਿਤੀ, ਪਰ ਜਿਹਨੂੰ ਸਤਿਗੁਰ ਸੰਗਤ ਮਿਲ ਗਈ ਤੇ ਸਤਿਗੁਰ ਬੋਲੇ, ਇੱਕ ਬੋਲ ਵੀ ਖਮਤੋਂ ਨਾ ਹੀ ਕਲਾ, ਇੱਕ ਬੋਲ ਵੀ ਨਹੀਂ ਸੀ ਸਹਾਰਦਾ, ਹੁਣ ਤਾਂ ਬੜੀ ਸ਼ੀਤਲਤਾ ਆ ਗਈ, ਉਹ ਸਤਨਾਮ ਸ਼੍ਰੀ ਵਾਹਿਗੁਰੂ, ਬੜਾ ਪਿਆਰ ਆ ਗਿਆ, ਕਿਉਂਕਿ ਪੁਸ਼ਤ ਬਾਤ ਤੇ ਪਈ ਸੀ, ਜਿਹੜੀ ਸਤਿਗੁਰ ਦੀ ਕਿਰਪਾ ਹੋ ਗਈ, ਬਖਸ਼ਿਸ਼ ਹੋ ਗਈ। ਐਸੇ ਹਨ ਸਤਿਗੁਰ ਵੈਦ ਜਿਹੜੇ ਅਸਾਧ ਰੋਗਾਂ ਦਾ ਵੀ ਇਲਾਜ ਕਰਦੇ ਨੇ, ਜਿਹਨਾਂ ਕੋਲ ਸੰਸਾਰ ਦੇ ਪਾਸ ਇਲਾਜ ਨਹੀਂ। ਕੀ ਕਹਿੰਦੇ? ਕੌਣ ਨੇ?
ਸਤਿਗੁਰ ਪੂਰਾ ਵੈਦ ਹੈ,
ਪਤੜ ਅੰਗਲੇ ਨੂੰ
ਜਦੋਂ ਪਹੁੰਚੇ ਰਸਤੇ 'ਚ ਕੀ ਦੇਖਦੇ ਨੇ, ਉਹਨਾਂ ਦੀ ਇੱਕ ਉਮਰ ਦਾ ਹਮ ਉਮਰ ਦਾ ਹਾਣੀ ਬਾਲਕ ਬਿਨਾਂ ਬਸਤਰ ਤੋਂ ਨਜ਼ਰ ਆਇਆ ਨੰਗਾ। ਪਤਾ ਕੀਤਾ ਦੌੜ ਕੇ, ਉਸਦੇ ਪਾਸ ਕੱਪੜੇ ਨਹੀਂ, ਉਸਦੇ ਪਾਸ ਬਸਤਰ ਨਹੀਂ, ਦੁਖੀ ਉਸਨੂੰ ਨੰਗੇਜ ਅਵਸਥਾ ਵਿੱਚ ਵੇਖ ਕੇ ਹਾਣੀ ਬਾਲਕ ਨੂੰ, ਬਸਤਰਹੀਨ ਵੇਖ ਕੇ ਉਸ ਪਾਸ ਬਸਤਰ ਨਾ ਹੋਣ ਕਰਕੇ ਉਸਨੂੰ ਦੁਖੀ ਜਾਣ ਕੇ ਸਤਿਗੁਰੂ ਜੀ ਨੇ ਬਾਲਕ ਅਵਸਥਾ ਵਿੱਚ ਆਪਣੇ ਹੀ ਬਸਤਰ ਉਤਾਰ ਕੇ ਜਿਹੜੇ ਬਰਾਤ ਵਿੱਚ ਗਏ ਸੀ ਪਾਏ ਹੋਏ, ਉਸ 'ਤੇ ਗੱਲਬਾਤ ਜੋ ਫਤਨਾ ਦੁਖੀ। ਮਾਤਾ ਜੀ ਕੋਲ ਆਏ, ਮਾਤਾ ਜੀ ਨੇ ਪੁੱਛਿਆ ਬਸਤਰ ਕਿੱਥੇ ਨੇ? ਕਹਿੰਦੇ ਮੇਰੇ ਇੱਕ ਹਾਣੀ ਬਾਲਕ ਨੂੰ ਵੇਖਿਆ ਮਾਤਾ ਜੀ, ਉਹਨਾਂ ਦੇ ਪਾਸ ਬਸਤਰ ਨਹੀਂ ਸੀ, ਮੈਂ ਉਸਦਾ ਨੰਗੇਜ ਬਰਦਾਸ਼ਤ ਨਹੀਂ ਕਰ ਸਕਿਆ, ਇਸ ਕਰਕੇ ਮੈਂ ਆਪਣੀ ਤਨ ਦੀ ਪੁਸ਼ਾਕ ਦੇ ਆਇਆ। ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ, ਆਪਣੇ ਤੁਸੀਂ ਇੱਕ ਹਾਣੀ ਬਾਲਕ ਦਾ ਨੰਗੇਜ ਨਹੀਂ ਸੀ ਬਰਦਾਸ਼ਤ ਕਰ ਸਕੇ, ਆਪਣੇ ਤਨ ਦੀ ਪੁਸ਼ਾਕ ਦੇ ਕੇ ਆਏ ਸੀ, ਤੁਸੀਂ ਹਿੰਦੁਸਤਾਨ ਦਾ ਕਿਵੇਂ ਨੰਗੇਜ ਬਰਦਾਸ਼ਤ ਕਰ ਸਕਦੇ ਸੀ? ਆਪਣੇ ਤਨ ਹੀ ਦੇ ਦਿੱਤਾ ਜੀ ਸਤਨਾਮ ਸ਼੍ਰੀ। ਤੁਸੀਂ ਸੁੱਖ ਸਾਗਰ ਹੋ, ਤੁਸੀਂ ਤਾਂ ਦੁਖੇ ਆ ਰਹੇ ਦੁਖੇ, ਆਪਣੇ ਆਪ ਨੂੰ ਸਰਵਾ, ਤੁਸੀਂ ਸੁੱਖ ਸਾਗਰ ਦੁਖੇ। ਐਸੇ ਆਗੂ ਹੋ ਜਿਨ੍ਹਾਂ ਨੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ, ਲੇਕਿਨ ਦੁਖੀਆਂ ਸੁੱਖ ਸਾਗਰ ਚ ਮਨਾਇਆ ਮੇਲ ਲਿਆ। ਠੀਕ ਹੈ ਜੀ,
ਸਾਡੇ ਗੁਰੇ ਆਗੂ ਜਾਣੀਏ, ਸਤਿਗੁਰ ਆਗੂ ਜਾਣੀਏ, ਮਹਾ ਪਕੜ ਅੰਦਲੇ ਉਧਾਰੇ, ਅੰਦਲੇ ਨਿਰਵੈਰ ਹੈ,
सतगुर आगू जानिए सतगुर आगू जानिए सतगुर आगू जानिए सतगुर आगू ए बाहां पकड़ अंधले अंधले उदारे। एक बेनती करा, एक बेनती सरवण करके जाना, हो सकता है स्पीकर नहाउन करके आवाज़ ना पहुँचे। दास पिछले समय जो आया सी मैंने बड़ी खुशी हुई, अमृत वेले जो तो मेरी भैणा ते मतावां ने जकारे छड़े सी, अपन नंगे सिर कदे नहीं घूमना, जपो सतनाम श्री। मैं ये माण लैके इतों गया सी, पर मैं कल फिर कुछ वेख्या, सचमुच मैं तुहाडे कोल माण लैके गया। अज फिर मेरे मन च इच्छा है कि जिहड़े तुसीं जकारे छड़े सी ना, वह जकारे दे पिछे सतगुरु की समर्था हुंदी है। जप सतनाम श्री वाहिगुरू, वह बोला सतगुरु दा है। सचमुच जे असीं उस बोले ते पक्के रहिए, सतगुरु साडी पत्त रखदे ने, पड़दा टकदे ने। सिर्फ सिर ते दुपट्टा ही नहीं, बल्कि सतगुरु पत रखते ने, पड़दा टकते ने। आओ मैनू फिर भरोसा है तुहाडे ते, अज मेरी भैणा ते मतावां फिर जकारा छड के ए फिर दोबारा इस गल नू पक्या कर देण वी, जिहड़ा पिछे जकारा छड़िया सी ओह पक्का ही है। जपो सतनाम श्री वाहिगुरू। होर मेरी भैन पांच कारे तां सौ ते बाकी स्पीकर ना आन करके बेनतियां तो होर कई करनिया ने, पर रात दे दीवान विच जा कल सवेरे तां कि हर तक आवाज़ पहुँच सके। मैंने बड़ी खुशी है तुसी आज फिर पक्या कीता। मैं थाँ थाँ ते जाके दसना है कि बंबई दियां संगतां, मेरियां भैणां मतावां, ये बच्चियां ने सतगुरु जी दे पवित्र चरणा विच जकारे गजा के ये गल तस्दीक कीती है कि असी सतगुरु जी जिहड़े केस ने सिर दे ओ नंगे नहीं रखांगे। जपो सतनाम श्री वाहिगुरू।
आओ हुण आनंद साहब जी का पाठ ते समाप्त। राम कली महला तीजा आनंद एक ओंकार सतगुर प्रसाद आनंद बया मेरी माए सतगुरु मैं पाया राग रतन परवार परियां शब्द गावणिया कह नानक आनंद हुआ सतगुरु में पाया। हर नाल रो तू मन मेरे दुख सब विसारना। सब नांगला समरत स्वामी सो क्यों साचे आए क्या नहीं करते रे। सदा सिफत सलाह तेरी नाम मन सावे। जिनके मन कह नानक सच्चे साहिब क्या नहीं करते रे। साचा नाम कह नानक सुनो संतो शब्द रोके यार। साचा नाम मेरा वाजे पंज दूर तुलवास कीते नाल नंदक मारिया। कर्मी आपो अपनी के लेड़ा के दू जिनी नाम नानक छुट्टी जिनी नाम दया मशक्कत नानक देखले छुट्टी। वाहेगुरु जी का खालसा।